ਸਤਿਗੁਰੂ ਪਾਤਸ਼ਾਹ ਨੇ ਹਦਾਇਤ ਕੀਤੀ ਔਰ ਦੂਸਰੇ ਘਰ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਸਤੂ ਨਿਰਦੇਸ਼ਕ ਮੰਗਲ ਦੀ ਰਚਨਾ ਕਰਕੇ ਸਤਿਗੁਰੂ ਪਾਤਸ਼ਾਹ ਲਿਖਦੇ ਹਨ ਜੀ
ਜਿਨ ਕੀ ਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ
ਜਿਸ ਨੇ ਕੀਤਾ ਤਿਨ ਦੇਖਿਆ ਉਹੀ ਦੇਖ ਰਿਹਾ ਮੈਨੂੰ ਯਾਦ ਆਇਆ ਕਹਿੰਦੇ ਬਈ ਇਧਰੋਂ ਦੱਖਣ ਵਾਲੇ ਪਾਸਿਓ ਇੱਕ ਰਾਗੀ ਤੁਰਿਆ ਸਾਰਿਆਂ ਨੂੰ ਜਿੱਤਦਾ ਆ ਰਿਹਾ ਸਾਰਿਆਂ ਨੂੰ ਜਿੱਤਦਿਆਂ ਜਿੱਤਦਿਆਂ ਉਹਨੇ ਆਖਿਆ ਵੀ ਸਿੱਖਾਂ ਦਾ ਗੜ੍ਹ ਅੰਮ੍ਰਿਤਸਰ ਆ ਅੰਮ੍ਰਿਤਸਰ ਵੀ ਮੈਂ ਥੋੜੀ ਜਿਹੀ ਵਿਜੇ ਪਾ ਲਵਾਂ ਦਰਬਾਰ ਸਾਹਿਬ ਉਦੋਂ ਗਿਆਨੀ ਭਾਈ ਬਲਬੀਰ ਸਿੰਘ ਜੀ ਰਿਟਾਇਰਮੈਂਟ ਲੈ ਚੁੱਕੇ ਸੀ ਕਿਸੇ ਨੇ ਆਖਿਆ ਵੀ ਹੋਰ ਕਿਤੇ ਤੇ ਤੇਰੀ ਪੂਰਤੀ ਨਹੀਂ ਹੋਣੀ ਤੂੰ ਉਹਨਾਂ ਕੋਲ ਚਲਿਆ ਜਾ ਇਹਨਾਂ ਕੋਲ ਆਇਆ ਇਹ ਕਹਿਣ ਲੱਗੇ ਵੀ ਭਾਈ ਅਸੀਂ ਤੇ ਕੋਈ ਰਾਗ ਜਾਣਦੇ ਨਹੀਂ ਤੇ ਨਾ ਕੋਈ ਸਾਨੂੰ ਗਿਆਨ ਆ ਕਿ ਤੂੰ ਸੁਣਾ ਉਹਨੇ ਵੇਲੇ ਦਾ ਵਕਤ ਦਾ ਟਾਈਮ ਦਾ ਰਾਗ ਗਾਇਆ ਆਪਣਾ ਪੂਰਾ ਯਤਨ ਕੀਤਾ ਕਿ ਇਹਨਾਂ ਨੂੰ ਪ੍ਰਭਾਵਿਤ ਕਰਨ ਦਾ ਮੁੜ ਕੇ ਭਾਈ ਸਾਹਿਬ ਨੇ ਵਾਜਾ ਫੜਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਤਰਾਨਾ ਪੜਿਆ ਤਰਾਨਾ ਹਾਰੀ ਸਾਰੀ ਨਹੀਂ ਪੜ ਸਕਦਾ ਜਦ ਤਰਾਨਾ ਪੜਿਆ ਤੇ ਉਹ ਰਾਗੀ ਨੇ ਪੁੱਛਿਆ ਵੀ ਇਹ ਕਿਹਦਾ ਲਿਖਿਆ ਹੋਇਆ ਕਹਿਣ ਲੱਗੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਦਾ ਤੇ ਧਰਤੀ ਤੇ ਲਿਟ ਗਿਆ ਸੀ ਕਹਿਣ ਲੱਗਿਆ ਮੇਰੀ ਡੰਡਾਓ ਤੇ ਆਓ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਨ੍ਹਾਂ ਨੇ ਇਹੋ ਜਿਹਾ ਤਰਾਨਾ ਲਿਖਿਆ ਸਰਬ ਲੋਹ ਗ੍ਰੰਥ ਕੇਵਲ ਦੋਹਰੇ ਦੀਆਂ ਹੀ 45 ਕਿਸਮਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਵਰਣਨ ਕੀਤੀਆਂ ਇੱਕ ਦੋਹਰਾ ਛੋਟਾ ਜਿਹਾ ਛੰਦ ਆ 45 ਕਿਸਮਾਂ ਖੈਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਨੇ ਇਹ ਜਗਤ ਨੂੰ ਬਣਾਇਆ ਉਹ ਦੇਖ ਵੀ ਰਿਹਾ ਆ ਇਹਨੇ ਵੀ ਤੂੰ ਜੋ ਚੰਗਾ ਕੀਤਾ ਮੰਦਾ ਕੀਤਾ ਬੁਰਾ ਕੀਤਾ ਭਲਾ ਕੀਤਾ ਉਹ ਖਤਮ ਹੋ ਗਿਆ ਨਹੀਂ ਉਹ ਉਸ ਮਾਲਕ ਦੀ ਨਜ਼ਰ ਦੇ ਵਿੱਚ ਆ ਉਹਦੀ ਨਜ਼ਰ ਦੇ ਅੰਦਰ ਇੱਕ ਕੀੜੀ ਹਰ ਮੌਜੂਦ ਆ ਕਿ ਆ ਕਹੀ ਆ ਰੇ ਭਾਈ ਤੇ ਫਿਰ ਉਹਦੀ ਉਸਤਤ ਉਹਦੇ ਮਤਲਬ ਕੋਈ ਅਪਮਾਨਜਨਕ ਸ਼ਬਦ ਵੀ ਨਹੀਂ ਵਰਤੇ ਜਾ ਸਕਦੇ ਕੁਝ ਨਹੀਂ ਆਖਿਆ ਜਾ ਸਕਦਾ ਉਹ ਸਤਿਗੁਰੂ ਦਾਤਾ ਜੀ ਅਜਿਹੇ ਹਨ ਜੀ
ਆਪੇ ਜਾਣਾ ਕਰੇ ਆਪ ਜਿਨ ਵਾੜੀ ਹੈ ਲਾਈ
ਜਿਸ ਨੇ ਸ੍ਰਿਸ਼ਟੀ ਰੂਪੀ ਬਾਗ ਬਣਾਇਆ ਵਾੜੀ ਲਾਈ ਆ ਉਹ ਆਪ ਹੀ ਜਾਣਦਾ ਕਿ ਕੀ ਕਰਨਾ ਹੈ ਪਰਮੇਸ਼ਰ ਨੂੰ ਕਿਸੇ ਸਲਾਹ ਮਸ਼ਵਰੇ ਦੀ ਲੋੜ ਨਹੀਂ ਹੁੰਦੀ ਨਾ ਉਹਨੇ ਕੋਈ ਮੰਤਰੀ ਆਪਣੇ ਕੋਲ ਰੱਖੇ ਹੋਏ ਆ ਇਹ ਵੱਖਰੀ ਗੱਲ ਆ ਕਿ ਜਿਹੜਾ ਸਾਡਾ ਸਿਧਾਂਤ ਆ ਉਹ ਅਜਿਹੇ ਤਰੀਕੇ ਨਾਲ ਪ੍ਰਸਤੁਤ ਹੁੰਦਾ ਕਿ ਕੁਝ ਉਹਦੇ ਵਿਸ਼ੇਸ਼ ਅਹਿਲਕਾਰ ਹੁੰਦੇ ਨੇ ਕੁਝ ਵਿਸ਼ੇਸ਼ ਰੁਤਬੇਦਾਰ ਹੁੰਦੇ ਨੇ ਅਸੀਂ ਇਹੋ ਜਿਹੇ ਤਰੀਕੇ ਨਾਲ ਪਰ ਨਹੀਂ ਪਰਮੇਸ਼ਰ ਨੂੰ ਕਿਸੇ ਦੀ ਸਲਾਹ ਮਸ਼ਵਰੇ ਦੀ ਕੋਈ ਜ਼ਰੂਰਤ ਨਹੀਂ ਔਰ ਉਹ ਸਾਰਾ ਕੁਝ ਆਪ ਕਰ ਰਿਹਾ ਆਪ ਨਿਭਾ ਰਿਹਾ ਹੈ ਸਾਰਾ ਕੁਝ ਕੋਈ ਜ਼ਰੂਰਤ ਨਹੀਂ ਆਪਣੇ ਕਥਾ ਸੁਣੀ ਕਿ ਕਿਸ ਤਰੀਕੇ ਨਾਲ ਮੂਸੇ ਨੇ ਇੱਕ ਵਾਰੀ ਦਾਵਾ ਕਰ ਲਿਆ ਵੀ ਤੈਨੂੰ ਕੰਮ ਬੜੇ ਜ਼ਿਆਦਾ ਰਹਿੰਦੇ ਨੇ ਯਹੂਦੀ ਹਿਸਟਰੀ ਇਸ ਗੱਲ ਦੀ ਗਵਾਹੀ ਦਿੰਦੀ ਮੈਂ ਤੁਹਾਡੇ ਨਾਲ ਥੋੜੀ ਜਿਹੀ ਹੱਥ ਵਟਾਈ ਕਰਦਾ ਉਹ ਕਹਿਣ ਲੱਗੇ ਮੂਸਾ ਛੱਡ ਤੂੰ ਮੂਸੇ ਨੇ ਆਖਿਆ ਨਹੀਂ ਵੀ ਅੱਜ ਮੈਂ ਸਾਰਾ ਮੈਂ ਹੀ ਕਰੂੰਗਾ ਕਹਿੰਦੇ ਚੱਲ ਫਿਰ ਤੂੰ ਇਵੇਂ ਕਰ ਜਿਤਨੇ ਦੁਨੀਆਂ ਦੇ ਲੋਕ ਆ ਨਾ ਉਹਨਾਂ ਨੂੰ ਰਿਜਕ ਦੇ ਦਿੰਦਾ ਗਿਆ ਮੂਸੇ ਨੂੰ ਪਹਿਲੇ ਪਹਿਲੇ ਜਦੋਂ ਕੋਈ ਕੰਮ ਕਰੀਦਾ ਚਾਹ ਵੀ ਹੁੰਦਾ ਜਦੋਂ ਪਹਿਲੇ ਪਹਿਲੇ ਆਉਂਦੇ ਨਾ ਆਪਾਂ ਧਰਮ ਵੱਲ ਆਸਤਕਤਾ ਵੱਲ ਆਉਂਦੇ ਤੇ ਫਿਰ ਐਨ ਚੰਗੀ ਤਰ੍ਹਾਂ ਬਣ ਤੰਗ ਕੇ ਆਉਂਦੇ ਦੋ ਚਾਰ ਦਸ ਦਿਨ ਮਹੀਨੇ ਤੋਂ ਬਾਅਦ ਚਾਹ ਮੱਠਾ ਪੈ ਜਾਂਦਾ ਤੇ ਫਿਰ ਸੋਚੀਦਾ ਵੀ ਮੀਂਹ ਪੈ ਰਿਹਾ ਕੀ ਜਾਣਾ ਕਿਤੇ ਕਿਸੇ ਕਿਸੇ ਤੇ ਗੁਰੂ ਨੇ ਕਿਰਪਾ ਕੀਤੀ ਨਿਰੰਤਰ ਚੱਲ ਰਹੇ ਨਹੀਂ ਤੇ ਰਸਤੇ ਤੋਂ ਹੀ ਉੱਖੜ ਜਾਂਦੇ ਚਲੋ ਬਰਸਾਤ ਆ ਨਹੀਂ ਆ ਇੱਕ ਨਾਟਕ ਜਿਹਾ ਆ ਰਿਹਾ ਦੇਖ ਲੋ ਫਿਰੀ ਚਲੇ ਜਾਂਦੇ ਕੀ ਜਾਣਾ ਕਿਤੇ ਪਹਿਲੇ ਪਹਿਲੇ ਚਾਅ ਵੀ ਹੁੰਦਾ ਮੂਸਾ ਨੇ ਬੜੇ ਯਤਨ ਦੇ ਨਾਲ ਰਿਜਕ ਦਿੱਤਾ ਖੁਦਾ ਕਰਨ ਲੱਗਿਆ ਮੂਸਾ ਸਾਰਾ ਕੁਛ ਹੋ ਗਿਆ ਮਹਾਰਾਜ ਹੋ ਗਿਆ ਕਰਨ ਲੱਗੇ ਧਿਆਨ ਧਰਿਆ ਕਹਿੰਦੇ ਇੱਕ ਬੰਦਾ ਭੁੱਖਾ ਰਹਿ ਗਿਆ ਮਹਾਰਾਜ ਤੇ ਬੜਾ ਕੁਕਰਮੀ ਆ ਕਿਸੇ ਮ੍ਰਿਤੂ ਔਰਤ ਦੇ ਨਾਲ ਇਹਨੇ ਜਾਸਤੀ ਕੀਤੀ ਆ ਇਹੋ ਜਿਹੇ ਕੁਕਰਮੀ ਭੁੱਖੇ ਮਰ ਜਾਣੇ ਚਾਹੀਦੇ ਨੇ ਉਸ ਵਕਤ ਆਕਾਸ਼ ਦੇ ਵਿੱਚੋਂ ਇੱਕ ਵੈਬੀ ਆਵਾਜ਼ ਆਈ ਸੀ ਮੂਸਾ ਜਿਵੇਂ ਜੀਵ ਦਾ ਜਿਵੇਂ ਮਨੁੱਖ ਦਾ ਜਿਵੇਂ ਕਿਸੇ ਪਸ਼ੂ ਪਰਿੰਦੇ ਦਾ ਕਰਮ ਦੇਖ ਕੇ ਕਰਮ ਦੇ ਆਧਾਰਿਤ ਰਿਜਕ ਪ੍ਰਦਾਨ ਕਰਦਾ ਤੇ ਸ਼ਾਇਦ ਇਸ ਦੁਨੀਆਂ ਵਿੱਚ ਕੋਈ ਵੀ ਰਿਜਕ ਲੈਣ ਦਾ ਹੱਕਦਾਰ ਨਹੀਂ ਹੋਵੇਗਾ ਕਿ ਠੀਕ ਹੈ ਤੁਸੀਂ ਬਾਹਰੋਂ ਆਪਣੇ ਮਨ ਨੂੰ ਰੋਕੀ ਬੈਠੇ ਜੋ ਅੰਦਰ ਕਿੰਨੇ ਕੁਕਰਮ ਕਰ ਰਹੇ ਹੋ ਜੇ ਦਿਨ ਭਰ ਯਤਨ ਕਰਕੇ ਰੁਕ ਵੀ ਜਾਓਗੇ ਰਾਤ ਨੂੰ ਸੌਂ ਜਾਓਗੇ ਸੁਪਨਿਆਂ ਦਾ ਕੀ ਕਰੋਗੇ ਉਹਦੇ ਤਾਂ ਸਾਡੇ ਵੱਸ ਵਿੱਚ ਨਹੀਂ ਨਾ ਜਿਉਂ ਜਿਉਂ ਤੁਸੀਂ ਯਤਨ ਕਰਦੇ ਸੁਪਨੇ ਹੋਰ ਗਹਿਰੇ ਹੁੰਦੇ ਜਾਂਦੇ ਜ਼ਿਆਦਾ ਹੁੰਦੇ ਕਈ ਜ਼ਿਆਦਾ ਤਸਨੀਖ ਜ਼ਿਆਦਾ ਨਾਮ ਅਭਿਆਸੀ ਜ਼ਿਆਦਾ ਬਾਣੀ ਪੜਨ ਵਾਲੇ ਮੇਰੇ ਕੋਲ ਵੀ ਆਏ ਕਹਿੰਦੇ ਜੀ ਸੁਪਨੇ ਬੜੇ ਤੰਗ ਕਰਦੇ ਜਿਉਂ ਬਾਣੀ ਜ਼ਿਆਦਾ ਪੜਨੀ ਤਿਉਂ ਜ਼ਿਆਦਾ ਆ ਰਹੇ ਇਹ ਵੀ ਦਿਮਾਗ ਦੀ ਕਮਜ਼ੋਰੀ ਹੋ ਜਾਂਦੀ ਹੈ ਉਸ ਵਕਤ ਬਦਾਮ ਰੋਗਨ ਜਾਂ ਕੋਈ ਦਿਮਾਗੀ ਸ਼ਕਤੀ ਦੀ ਆਪਾਂ ਨੂੰ ਕੁਝ ਵਸਤੂ ਖਾਣੀ ਚਾਹੀਦੀ ਹੈ ਕੰਨ ਬੋਲਣ ਲੱਗ ਪੈਂਦੇ ਨੇ ਕਿਉਂ ਅਭਿਆਸ ਜ਼ਿਆਦਾ ਕੀਤਾ ਉਹਦੇ ਮੁਤਾਬਕ ਖੁਰਾਕ ਨਹੀਂ ਮਿਲ ਪਾਈ ਜਾਂ ਥੋੜਾ ਅਭਿਆਸ ਘੱਟ ਕਰ ਲਓ ਉਸ ਹਿਸਾਬ ਨਾਲ ਕਿਉਂਕਿ ਬ੍ਰਹਮ ਗਿਆਨ ਇੱਕ ਦਿਨ ਤੇ ਪ੍ਰਾਪਤ ਹੋਣ ਹੀ ਨਹੀਂ ਲੱਗਾ ਸਹਿਜੇ ਸਹਿਜੇ ਯਤਨ ਕਰੋ ਕਰਨ ਲੱਗੇ ਵੀ ਕੋਈ ਵੀ ਨਹੀਂ ਰਹੇਗਾ ਤੇ ਦਿਆਲੂ ਸ਼ਹਿਨਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਵਾਜ਼ ਦਿੱਤੀ ਬੱਲੂ ਗੋਇੰਦਵਾਲ ਦੇ ਸਭ ਆਦਮੀ ਤਰੀਮਤਾਂ ਬੱਚੇ ਲੰਗਰ ਛੱਕ ਗਏ ਨੇ ਬਜ਼ੁਰਗ ਰੱਜ ਗਏ ਨੇ ਜੀ ਮਹਾਰਾਜ ਸਾਰੇ ਨਿਹਾਲ ਨੇ ਗੋਇੰਦਵਾਲ ਸ਼ਹਿਰ ਦਾ ਨਗਰੀ ਦਾ ਕੋਈ ਪਸ਼ੂ ਜਾਨਵਰ ਭੁੱਖਾ ਤੇ ਨਹੀਂ ਮਹਾਰਾਜ ਸਾਰਿਆਂ ਨੇ ਖਾ ਲਿਆ ਹੈ ਲੱਗੇ ਫਿਰ ਜਿਹੜਾ ਬਚਿਆ ਹੋਇਆ ਲੰਗਰ ਘੜਿਆਂ ਦਾ ਪਾਣੀ ਡੋਲ ਦੇਵੋ ਤੇ ਬਚਿਆ ਹੋਇਆ ਜਿਹੜਾ ਲੰਗਰ ਹੈ ਨਾ ਇਹ ਦਰਿਆ ਦੇ ਜਿਹੜੇ ਜੰਤੂ ਆ ਉਹਨਾਂ ਨੂੰ ਪਾਓ ਸਿਰ ਤੇ ਚੁੱਕਿਆ ਟੋਕਰਾ ਤੇ ਭਾਈ ਮਹਿੰਗਾ ਤੁਰ ਪਿਆ ਇਸ ਵਕਤ ਅੱਧੀ ਦਸ ਵਜੇ ਗਿਆਰਾਂ ਦਾ ਟਾਈਮ ਸੀ ਪਾ ਕੇ ਵਾਪਸ ਆ ਰਿਹਾ ਸੀ ਚੋਰ ਮਿਲ ਗਏ ਚੋਰਾਂ ਨੇ ਆਖਿਆ ਵੀ ਇਸ ਬੰਦੇ ਨੇ ਸਾਨੂੰ ਦੇਖ ਲਿਆ ਸ਼ਹਿਰ ਵਿੱਚ ਦਾ ਜਾ ਕੇ ਦੱਸੇਗਾ ਕਿ ਚੋਰ ਆਏ ਉਹਨਾਂ ਨੇ ਟੋਆ ਕੱਢਿਆ ਤੇ ਗਲ ਤੱਕ ਭਾਈ ਮਹਿੰਗੇ ਨੂੰ ਦੱਬ ਦਿੱਤਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਵੇਰ ਹੋਈ ਕਹਿਣ ਲੱਗੇ ਬੱਲੂ ਇੱਕ ਸਿੱਖ ਨਜ਼ਰ ਨਹੀਂ ਪੈ ਰਿਹਾ ਮਹਾਰਾਜ ਰਾਤ ਜਿਹੜੇ ਦਰਿਆ ਦੇ ਜੰਤੂ ਉਹਨਾਂ ਨੂੰ ਕੁਝ ਖਾਣਾ ਪਾਉਣ ਲਈ ਹੋਇਆ ਸੀ ਕਿਸੇ ਨੇ ਆਖਿਆ ਮਹਾਰਾਜ ਇੱਕ ਪਾਸਿਓਂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ ਪਤਾ ਕੀਤਾ ਮਹਿੰਗਾ ਜਿਹੜਾ ਸੀ ਉਹਨੂੰ ਲਿਆਂਦਾ ਉਹਨੇ ਚਿਰ ਨੂੰ ਚੋਰ ਫੜੇ ਗਏ ਉਹ ਵੀ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹਾਜ਼ਰ ਹੋਏ ਭਾਈ ਮਹਿੰਗੇ ਵੱਲ ਵੇਖਿਆ ਮਹਾਰਾਜ ਗੁਰੂ ਅਮਰਦਾਸ ਨੇ ਮਹਿੰਗਿਆ ਇਹਨਾਂ ਨੇ ਤੈਨੂੰ ਅਕਾਰਨ ਦੁੱਖ ਦਿੱਤਾ ਆ ਕੋਈ ਕਾਰਨ ਨਹੀਂ ਇਹਨਾਂ ਤੈਨੂੰ ਨਿਰਦੋਸ਼ ਨੂੰ ਸਜ਼ਾ ਦਿੱਤੀ ਆ ਦੱਸ ਇਹਨਾਂ ਨਾਲ ਕੀ ਵਰਤਾਓ ਕੀਤਾ ਜਾਏ ਤੇ ਭਾਈ ਮਹਿੰਗੇ ਦੇ ਨੇਤਰਾਂ ਵਿੱਚ ਅੱਥਰੂ ਆ ਗਏ ਦਾਤਾ ਮਾਲਕ ਤੂੰ ਕਿਰਪਾਲੂ ਆ ਜੇ ਪ੍ਰਸੰਨਤਾ ਦੇ ਘਰ ਆਇਆ ਤੇ ਇਹਨਾਂ ਨੂੰ ਮਾਫ ਕਰ ਦੇ ਬੰਦਾ ਸਦਾ ਭੁੱਲਣ ਹਾਰੀ ਹੈ ਗੁਰਦੇਵ ਕਹਿਣ ਲੱਗੇ ਮਾਫ ਕਰ ਦਿੱਤਾ ਪਰ ਕਿਵੇਂ ਆ ਪਿਆਰਿਓ ਅਜੇ ਤੁਸੀਂ ਰਾਜਸੀ ਸਜ਼ਾ ਨਹੀਂ ਲਈ ਧਾਰਮਿਕ ਸਜ਼ਾ ਤੇ ਮਿਲ ਗਈ ਕੋਲ ਹੀ ਪਿੰਡ ਦੇ ਵਿੱਚ ਕਾਜੀ ਸੀ ਉਹਦੇ ਕੋਲ ਕਹਿਣ ਗਏ ਕਹਿਣ ਲੱਗੇ ਅਸੀਂ ਚੋਰ ਹਾਂ ਸਾਨੂੰ ਰਾਜਸੀ ਤੌਰ ਤੇ ਕਿਰਪਾ ਕਰਕੇ ਸਜ਼ਾ ਦਿਓ ਕਾਜੀ ਨੇ ਦੇਖ ਲਿਆ ਕਿ ਕੋਈ ਇਹਨਾਂ ਨੂੰ ਪੂਰਨ ਮੁਰਸ਼ਿਦ ਮਿਲ ਗਿਆ। ਉਹਨੇ ਦੋ ਥੱਪੜ ਮਾਰੇ, ਇੱਕ ਮੂੰਹ ਦੇ ਉਸ ਪਾਸੇ ਇੱਕ ਉਸ ਪਾਸੇ, ਕਹਿੰਦਾ ਜਾ ਉਹ ਸਜ਼ਾ ਦਿੱਤੀ ਮਾਫ਼ ਹੋ ਗਈ। ਜਦੋਂ ਤੁਰੇ ਨਾ ਤੇ ਫਿਰ ਉਹ ਨਾਲ ਹੀ ਕਾਜੀ ਵੀ ਆ ਗਿਆ, ਇਹੋ ਜਿਹਾ ਬਖਤੰਦ ਮੇਰਾ ਦਾਤਾ ਆ, ਇਹੋ ਜਿਹਾ ਕਿਰਪਾਲੂ ਮੇਰਾ ਮਾਲਕ ਆ। ਉਹ ਆਪ ਹੀ ਸਾਰਿਆਂ ਦੀ ਸੰਭਾਲ ਕਰਦਾ, ਚੋਰਾਂ ਦੀ, ਜਵਾਰਾਂ ਦੀ, ਸਿੱਖਾਂ ਦੀ ਔਰ ਗੈਰ ਸਿੱਖਾਂ ਦੀ, ਆਪ ਹੀ ਸਾਰਿਆਂ ਦੀ ਉਹ ਕਿਰਪਾ ਕਰਕੇ ਰੱਖਿਆ ਕਰਦਾ ਹੈ।
ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਏ।
ਇਨ੍ਹਾਂ ਪੰਕਤੀਆਂ ਦਾ ਅਰਥ ਹੋ ਚੁੱਕਿਆ। ਹਾਂਜੀ,
ਰਹਾਓ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਦਾਣੇ।
ਰੰਗ ਅਰਥ ਆ ਪ੍ਰੇਮ ਦਾ, ਜਿਨ ਪ੍ਰੇਮਾ ਭਗਤੀ ਵਿਚ ਜਾ ਕੇ ਉਸ ਮਾਲਕ ਦੀ ਆਰਾਧਨਾ ਨਹੀਂ ਕੀਤੀ, ਆਖਰੀ ਸਮੇਂ ਉਨ੍ਹਾਂ ਦੇ ਪੱਲੇ ਪਛੋਤਾਵਾ ਹੀ ਰਹਿ ਜਾਂਦਾ, ਪਛਤਾਵਾ ਹੀ ਪੱਲੇ ਪੈਂਦਾ, ਹੋਰ ਕੁਛ ਨਹੀਂ ਮਿਲਦਾ। ਰੰਗ ਪ੍ਰੇਮ, ਮਹਾਰਾਜ ਕੀ ਕਹਿੰਦੇ, ਸਾਚ ਕਹੋ ਸੁਣ ਲੈ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੇ ਪ੍ਰੇਮ ਕਿਤਾਬਾਂ ਪੜ੍ਹ ਕੇ ਨਹੀਂ ਆਉਂਦਾ। ਹਿੰਦੀ ਰਤਨਾਕਰ ਨੂੰ ਮੈਂ ਦੇਖ ਰਿਹਾ ਸੀ, ਸੈਂਕੜੇ ਸਾਲਾਂ ਤੋਂ ਹਿੰਦੀ ਦਾ ਸਾਹਿਤ ਜਿਹੜਾ ਆ ਬਸ ਪ੍ਰੇਮ ਦੇ ਗੁਣ ਗਾ ਰਿਹਾ। ਇਹ ਪ੍ਰੇਮ ਜਿਹੜਾ ਨਾ, ਇਹ ਕਿਤਾਬਾਂ ਪੜ੍ਹ ਕੇ ਨਹੀਂ ਆਉਂਦਾ, ਇਹਦੇ ਲਈ ਮਿਹਨਤ ਕਰਨੀ ਪੈਂਦੀ ਆ, ਇਹਦੇ ਲਈ ਹਿਰਦੇ ਦੀ ਸਫਾਈ ਦੀ ਬੜੀ ਜ਼ਰੂਰਤ ਆ, ਇਹਦੇ ਅੰਦਰ ਇਹਦੇ ਲਈ ਸੁਧਤਾ ਦੀ, ਦਿਲ ਦੀ ਪੱਕੀਜ਼ਗੀ ਦੀ ਬੜੀ ਲੋੜ ਆ। ਇਹ ਕਿਤਾਬਾਂ ਨਾਲ ਨਹੀਂ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ ਪ੍ਰੇਮ ਕੀਆ, ਜਿਹਨੇ ਪ੍ਰੇਮ ਪਾਇਆ ਪੰਧ ਲੈ ਆਉਂਦਾ, ਉਹਨੇ ਫਿਰ ਪੂਰਨਤਾ ਤੱਕ ਪਹੁੰਚਣਾ ਕੀਤਾ। ਜੋ ਤੋਂ ਪ੍ਰੇਮ ਖਿਲਣ ਕਰ ਜਾਓ ਸਿਰ ਤਲ ਤਲੀ ਕਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਪਾਣ ਨਾ ਤੀਜੈ। ਸਿਰ ਦੇ ਦੇਣਾ, ਪਿੱਛੇ ਪੈਰ ਨਾ ਥੜਕਾਉਣਾ। ਪਰ ਪ੍ਰੇਮ ਵੀ ਜਦੋਂ ਗੁਰੂ ਦੇ ਨਾਲ ਉਰੰਤਾ ਗੁਰੂ ਦੀ ਕਿਰਪਾ ਦੀ ਦ੍ਰਿਸ਼ਟੀ ਪੈਂਦੀ ਤਦ ਹੀ ਅੰਦਰ ਆਉਂਦਾ। ਔਰ ਨੰਦ ਲਾਲ ਜੀ ਦੀ ਕਥਾ ਆਪ ਨੂੰ ਮੈਂ ਸੁਣਾਈ। ਨੰਦ ਲਾਲ ਜੀ ਸ੍ਰੀ ਆਨੰਦਪੁਰ ਸਾਹਿਬ ਮੌਜੂਦ ਨੇ, ਇੱਧਰ ਮੁਲਤਾਨ ਦੇ ਅਮੀਰ ਤੇ ਵਜ਼ੀਰ ਦਿੱਲੀ ਨੂੰ ਤੁਰੇ। ਸੋਚਿਆ ਵੀ ਇੱਕ ਰਾਤਰੀ ਵਿਸਰਾਮ ਜਿਹੜਾ ਆਨੰਦਪੁਰ ਆਪਣਾ ਯਾਰ ਰਿਹਾ ਫਜ਼ਲੇ ਆਲਮ ਨੰਦ ਲਾਲ ਉਹਦੇ ਕੋਲ ਕੱਟਾਂਗੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਤਲਬ ਇਹ ਮਸ਼ਹੂਰੀ ਸੀ ਕਿ ਉਹ ਇੱਕ ਇੱਕ ਕਵੀ ਤੇ ਇੰਨੇ ਰੀਝਦੇ ਕਿ ਜੋ ਦਾਨ ਭਾਰੂ ਰਸੀਦ ਬਾਦਸ਼ਾਹ ਨਹੀਂ ਦੇ ਸਕਿਆ ਉਹ ਕੰਮ ਗੁਰੂ ਕਲਗੀਧਰ ਪਾਤਸ਼ਾਹ ਕਰਦੇ ਨੇ। ਮਹਾਂਭਾਰਤ ਦਾ 18 ਪਰਬ ਨੇ, ਭੀਸ਼ਮ ਪਰਬ ਦਾ ਅਨੁਵਾਦ ਕਵੀ ਨੇ ਕੀਤਾ ਕੇਸ਼ਵ ਭੱਟ ਨੇ ਤੇ ਉਹਨੂੰ ਮੂੰਹੋਂ ਮੰਗਿਆ ਦਾਨ ਦਿੱਤਾ ਇੱਕ ਪਰਬ ਦੇ ਅਨੁਵਾਦ ਦਾ। ਕਹਿਣ ਲੱਗੇ ਨੰਦ ਲਾਲ ਨੇ ਤੇ ਲਿਖਿਆ ਹੀ ਬੜਾ ਕੁਛ ਆ, ਬੜੀ ਕਿਰਪਾ ਹੋਵੇਗੀ। ਪਰ ਜਿਸ ਵਕਤ ਆਨੰਦਪੁਰ ਪਹੁੰਚੇ ਤੇ ਉਨ੍ਹਾਂ ਦੇ ਤਮਾਮ ਸੁਪਨੇ ਚਕਨਾ ਚੂਰ ਹੋ ਗਏ, ਜੋ ਵਿਚਾਰਾਂ ਮਨ ਦੇ ਅੰਦਰ ਆ ਰਹੀਆਂ ਸੀ ਖਤਮ ਹੋ ਗਈਆਂ। ਉਨ੍ਹਾਂ ਨੇ ਵੇਖਿਆ ਨੰਦ ਲਾਲ ਨੇ ਕੁਦੀਆਂ ਬਾਹਾਂ ਵਾਲਾ ਚੋਲਾ ਪਾਇਆ, ਸੰਗਤ ਦੇ ਜੂਠੇ ਬਰਤਨ ਸਾਫ਼ ਕਰ ਰਹੇ, ਅੱਧਾ ਕੁ ਚੋਲਾ ਲਿਬੜਿਆ ਹੋਇਆ, ਪੈਰ ਤੇ ਹੱਥ ਸਵਾਹ ਦੇ ਨਾਲ ਗੰਦੇ ਹੋਏ ਨੇ। ਇਹ ਵੇਖਿਆ ਕਿ ਉਹੀ ਨੰਦ ਲਾਲ ਆ ਜਿਹੜਾ ਮੀਰ ਮੁਨਸ਼ੀ ਸੀ। ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਸ਼ਿਕਾਇਤ ਕੀਤੀ, ਦਾਤਾ ਜੀ ਇੱਡੇ ਵੱਡੇ ਵਿਦਵਾਨ ਦਾ ਜੇ ਆਪ ਸਤਿਕਾਰ ਨਹੀਂ ਸੀ ਕਰ ਸਕਦੇ ਤੇ ਨਰਾਦਰ ਵੀ ਮਤ ਕਰਨਾ, ਧਿਆਨ ਰੱਖਣਾ। ਜੇ ਅਸੀਂ ਕਿਸੇ ਦਾ ਸਨਮਾਨ ਨਹੀਂ ਕਰ ਸਕਦੇ, ਪੰਥਕ ਏਕਤਾ ਦੇ ਲਈ ਇਕਜੁੱਟ ਨਹੀਂ ਹੋ ਸਕਦੇ ਤੇ ਉਹਦੇ ਵਿੱਚ ਦਫਾੜ ਪਾਉਣ ਦਾ ਕੰਮ ਵੀ ਮਤ ਕਰਨਾ। ਕਹਿਣ ਲੱਗੇ ਅਸੀਂ ਇਹਨੂੰ ਕਿਸੇ ਵਸੀਲੇ ਨਾਲ ਲੁਕਾ ਕੇ ਰੱਖ ਲੈਂਦੇ, ਤੁਸੀਂ ਨਹੀਂ ਸੀ ਰੱਖਣਾ ਤੇ ਅਸੀਂ ਰੱਖ ਲੈਂਦੇ, ਪਰ ਏਡੀ ਵੱਡੀ ਨਰਾਦਰੀ ਸਾਡੇ ਬਰਦਾਸ਼ਤ ਤੋਂ ਬਾਹਰ ਆ। ਗੁਰਦੇਵ ਕਹਿੰਦੇ ਕੋਈ ਗੱਲ ਨਹੀਂ, ਨੰਦ ਲਾਲ ਨੂੰ ਸੱਦੋ, ਜੋ ਆਖੇਗਾ ਉਹੀ ਦੇ ਦੇਵਾਂਗੇ। ਨੰਦ ਲਾਲ ਨੂੰ ਸੱਦਿਆ ਗਿਆ ਤੇ ਪ੍ਰਾਚਨ ਰੀਤ ਦੇ ਅਨੁਸਾਰ ਆਪ ਤੋਂ ਵੱਡੇ ਦੇ ਸਾਹਮਣੇ ਕਿਵੇਂ ਖੜਨਾ ਹੈ। ਹਿੰਦੂਆਂ ਦਾ ਇੱਕ ਬੜਾ ਚਰਚਿਤ ਗ੍ਰੰਥ ਹੈ ਜਿਸ ਦਾ ਨਾਮ ਹੈ ਮਨੂ ਸਿਮ੍ਰਤੀ। ਮਨੂ ਨੇ ਮਨੁੱਖ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਦਾ ਸਾਰਾ ਪ੍ਰਕਰਨ ਵਰਣ ਕੀਤਾ ਹੋਇਆ। ਖੈਰ ਆਪਣੇ ਪ੍ਰਕਾਰ ਦਾ ਵਧੀਆ ਗ੍ਰੰਥ ਆ, ਕੁਝ ਪੰਡਤਾਂ ਨੇ ਉਹਦੇ ਵਿੱਚ ਖੇਪ ਦਾ ਪਾ ਕੇ, ਮੈਂ ਸੰਸਕ੍ਰਿਤ ਦਾ ਗ੍ਰੰਥ ਆ, ਹਿੰਦੀ ਵਿੱਚ ਅਨੁਵਾਦ ਸੀ, ਮੈਂ ਚੰਗੀ ਤਰ੍ਹਾਂ ਪੜਿਆ। ਮੈਨੂੰ ਕਹਿੰਦਾ ਵੀ ਜਦੋਂ ਆਪ ਤੋਂ ਵੱਡਾ ਹੋਵੇ ਨਾ, ਕਦੇ ਉਹਦੇ ਮੰਜੇ ਤੇ ਸਰਾਣੇ ਵੱਲ ਨਹੀਂ ਬੈਠਣਾ, ਆਪ ਤੋਂ ਵੱਡੇ ਦੇ ਸਾਹਮਣੇ ਲੱਤ ਤੇ ਲੱਤ ਚਾੜ ਕੇ ਨਹੀਂ ਬੈਠਣਾ, ਆਪ ਤੋਂ ਵੱਡੇ ਦੇ ਸਾਹਮਣੇ ਅੱਖਾਂ ਅੱਡ ਕੇ ਨਹੀਂ ਵੇਖਣਾ, ਨੀਵਾਂ ਮੂੰਹ ਕਰਕੇ ਰੱਖਣਾ, ਅੱਖਾਂ ਨਿਉਂ ਕੇ ਵੇਖਣਾ। ਪੁਰਾਣਾ ਸਿਧਾਂਤ ਹੈ ਨਾ, ਹੁਣ ਕਲਗੀਧਰ ਬਾਦਸ਼ਾਹ ਇਸੇ ਦੀ ਪ੍ਰੋੜਤਾ ਕਰਦੇ, ਠਾਠ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਆਕੜ ਤੇ ਨਹੀਂ ਨਾ ਆਖਿਆ, ਸਿਰ ਨਿਆਏ ਆਖਿਆ ਨਾ, ਠਾਠ ਭਇਓ ਮੈਂ ਜ਼ੋਰ ਕਰ, ਠਾਠ ਦਾ ਅਰਥ ਹੁੰਦਾ ਖੜ ਗਿਆ, ਕਰ ਜੋੜ ਹੱਥ ਜੋੜ ਕੇ, ਤੇ ਅਸੀਂ ਕੱਛਾਂ ਚ ਬਾਹਾਂ ਲੈ ਕੇ ਖੜ ਜਾਈਏ, ਕਦਾਚਿਤ ਯੋਗ ਨੇ। ਕਈ ਵਾਰ ਜਦੋਂ ਮਹਾਰਾਜ ਦਾ ਸੋਖਾ ਸੁਣਨ ਦਾ ਕਈ ਸੰਗਤ ਦੇ ਸਰੀਰ ਵੇਖੇ ਆ, ਕੱਛਾਂ ਚ ਬਾਹਾਂ ਲੈ ਕੇ ਖੜਨ ਦੀ ਅਯੋਗਤਾ ਆ, ਨਿਜ਼ਮ ਦੇ ਪ੍ਰਤੀਕੂਲ ਆ। ਨੰਦ ਲਾਲ ਦੇ ਹੱਥ ਜੁੜੇ ਆ, ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਜ਼ਰ ਟਿਕਾ ਲਈ, ਅੱਖਾਂ ਵਿੱਚ ਇੱਕ ਅੱਥਰੂਆਂ ਦੀ ਝੜੀ ਆ। ਗੁਰਦੇਵ ਨੇ ਮਿਹਰ ਦੀ ਨਜ਼ਰ ਦੇ ਨਾਲ, ਇਹਦੇ ਤੋਂ ਪਹਿਲਾਂ ਪਤਾ ਕੀ ਸੀ, ਨੰਦ ਲਾਲ ਨੇ ਇੱਕ ਵਾਰ ਆਣ ਕੇ ਆਵਾਜ਼ ਦਿੱਤੀ ਸੀ ਲੈ ਲਓ ਦਿਲ, ਗੁਰਦੇਵ ਨੇ ਬਾਰੀ ਵਿੱਚੋਂ ਵੇਖ ਕੇ ਆਖਿਆ ਸੀ ਆ ਦਿਲ ਫਰੋਸ, ਦਿਲ ਦੀ ਕੀਮਤ ਕੀ ਆ। ਨੰਦ ਲਾਲ ਕਹਿਣ ਲੱਗਿਆ ਫਜ਼ਲੇ ਰਹਿਮਤ, ਮਿਹਰ ਦੀ ਇੱਕ ਨਜ਼ਰ, ਤੇ ਜਵਾਬ ਆਇਆ ਉਸਦੀ, ਜਾ ਭਾਈ ਦਿਲ ਵਿੱਚ ਵੇਚਣ ਵਾਲਿਆ, ਹੈ ਦਿਲ ਵਿਕਰੇਤਾ, ਤੇਰੀ ਕੀਮਤ ਜ਼ਿਆਦਾ ਔਰ ਜਿਹੜੀ ਵਸਤੂ ਆ ਉਹ ਸਸਤੀ ਆ, ਸਾਨੂੰ ਨਹੀਂ ਮੰਨੋ, ਮੈਂ ਨਹੀਂ ਲੈਣਾ ਦਿਲ, ਅਜੇ ਤੇਰੀ ਕੀਮਤ ਵੱਧ ਆ। ਅਸੀਂ ਤੇ ਰੋਜ਼ ਉੱਠ ਕੇ ਇਹ ਮਿਹਰ ਦੀ ਨਜ਼ਰ ਤੇ ਕੋ ਮਾਮੂਲੀ ਆ, ਸਾਡੇ ਕੋਲ ਹੋਰ ਬੜੀ ਲੈਣ ਲੱਗੀ ਹੁੰਦੀ ਕੰਮਾਂ ਦੀ। ਫੜ ਲੱਗੇ ਜਾ ਦਿਲ ਫਰੋਸ, ਚਲੇ ਜਾ, ਤੇਰੇ ਦਿਲ ਦੀ ਕੀਮਤ ਜ਼ਿਆਦਾ ਆ। ਬਚਨ ਦਾ ਤਾਨਾ ਮਿਹਣਾ ਵੱਜਿਆ, ਸਾਰਾ ਦਿਨ ਵੀ ਲੰਘ ਗਿਆ, ਸ਼ਾਮ ਨੂੰ ਫਿਰ ਆ ਗਿਆ, ਫਿਰ ਕਹਿਣ ਲੱਗੇ ਆਵਾਜ਼ ਦਿੱਤੀ ਲੈ ਲਓ ਦਿਲ, ਤੇ ਗੁਰਦੇਵ ਨੇ ਫਿਰ ਆਖਿਆ ਸੀ ਦਿਲ ਫਰੋਸ, ਤੇਰੇ ਦਿਲ ਦੀ ਕੀਮਤ ਜ਼ਿਆਦਾ ਆ। ਬੇਨਤੀ ਪਤਾ ਕੀ ਕੀਤੀ ਸੀ, ਕਹਿਣ ਲੱਗਿਆ ਮਹਾਰਾਜ ਦਿਲ ਵੇਚਣ ਨਹੀਂ ਆਇਆ, ਅੱਜ ਮੈਂ ਆਪ ਦੀ ਸਰਣਾਗਤ ਹੋਣ ਆਇਆ, ਰੱਖ ਲਾ ਚਰਨਾਂ ਦੇ ਵਿੱਚ, ਕਿ ਦਿਲ ਵੀ ਮੇਰਾ ਨਹੀਂ, ਸਰੀਰ ਵੀ ਮੇਰਾ ਨਹੀਂ, ਕੁਛ ਵੀ ਨਹੀਂ। ਤੇ ਨੰਦ ਲਾਲ ਦੇ ਜੋ ਬਚਨ ਸੀ ਗੁਰਦੇਵ ਨੇ ਆਖਿਆ, ਨੰਦ ਲਾਲ ਤੇਰੇ ਤੇ ਪ੍ਰਸੰਨ ਆ, ਸਵਰਗ ਦਾ ਰਾਜ, ਦਿੱਲੀ ਦਾ ਤਖ਼ਤ, ਹੋਰ ਮਲਤਾਨ ਕੀ ਮੰਗਦਾ। ਤੇ ਕਰਵਾਈ ਦਾ ਆਖਰੀ ਚਰਨ ਲਿਖਦਿਆਂ ਨੰਦ ਲਾਲ ਨੇ ਪਤਾ ਕੀ ਆਖਿਆ, ਦੀਨੋ ਦੁਨੀਆਂ ਦਰ ਕਮੰਦੇ, ਆਮ ਤੇਰੀ ਰੁੱਖ ਸਾਰੇ ਮਾਂ, ਹਰ ਦਯਾਲਮ ਕੀਮਤੇ ਯਕ ਤਾਰੇ ਮੂਏ ਯਾਰੇ ਮਾਂ। ਕਹਿੰਦੇ ਦੀਨ ਤੇ ਦੁਨੀਆਂ ਦਾ ਤਖ਼ਤ ਜਿਹੜਾ ਉਹਦੀ ਕੀ ਕੀਮਤ ਆ। ਹਰ ਦਯਾਲਮ ਦੋਏ ਇੱਕ ਲੋਕ ਤੇ ਪਰਲੋਕ, ਇਹਦੀ ਕੀਮਤ ਕੀ ਆ। ਯਕ ਤਾਰੇ ਮੂਏ ਯਾਰੇ ਮਾਂ, ਯਕ ਨਾਮ ਇੱਕ ਦਾ ਹੁੰਦਾ ਤੇ ਮੂਏ ਹੁੰਦਾ ਵਾਲ, ਮੇਰੇ ਯਾਰ ਪਾਤਸ਼ਾਹ ਦੀ ਇੱਕ ਰੋਮ ਦੀ ਕੀਮਤ ਨਹੀਂ ਰੱਖਦੇ ਤੇ ਮੈਂ ਕੀ ਲੈਣਾ, ਕੀ ਕਾਰਨ ਆ। ਗੁਰਦੇਵ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਨਾਲ ਪਾਲਿਆ ਉਹਨਾਂ ਨੇ ਕਿਹਾ, ਜਿਨ ਰੰਗ ਕੰਤ ਨਾ ਰਾਵਿਓ, ਪਰ ਇਹੋ ਜਿਹੇ ਵੀ ਬੇਮੁੱਖ ਲੋਕ ਨੇ, ਇਹੋ ਜਿਹੇ ਵੀ ਨਪਾਕੇ ਨੇ ਕਿ ਉਹਨਾਂ ਨੇ ਮਾਲਕ ਨੂੰ ਨਹੀਂ ਰਾਵਿਆ, ਤੇ ਆਖਰ ਪਛਤਾਵਾ ਹੀ ਪੱਲੇ ਪਿਆ, ਇਸ ਦੁਨੀਆਂ ਤੋਂ ਪਛਤਾਉਂਦਿਆਂ ਤੁਰ ਗਏ ਹਨ।
ਆਸ ਪਛੋੜੈ ਸਿਰ ਧੁਣੈ ਜਬ ਰਹਿਣ ਵਿਹਾੜੇ।
ਪੈਂਦੇ ਹੱਥ ਜਿਹੜੇ ਨੇ ਉਹ ਮੜਦੇ ਰਹਿਣਗੇ, ਹੱਥ ਪਿੱਛੇ ਨੂੰ ਆ, ਸਿਰ ਧੁਣੇ, ਸਿਰ ਦੁੱਖ ਰਿਹਾ, ਬੜਾ ਦੁੱਖ ਆ। ਕਹਿੰਦੇ ਜਦ ਜ਼ਿੰਦਗੀ ਦੀ ਰਾਤ ਲੰਘ ਗਈ ਤੇ ਫਿਰ ਮਨੁੱਖ ਹੱਥ ਦੀਆਂ ਤਲੀਆਂ ਬਣਦਿਆਂ ਰਹਿ ਗਿਆ, ਬੜਾ ਦੁੱਖ ਹੋਇਆ, ਮੁੜ ਮੁੜ ਕੇ ਸਿਰ ਧੁੱਖ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜ਼ਿੰਦਗੀ ਦੀ ਰਾਤ ਨੂੰ ਸਵਾਲ ਲਾ, ਜਦੋਂ ਇੱਕ ਵਾਰ ਲੰਘ ਗਈ ਫਿਰ ਦੁਬਾਰਾ ਵਾਪਸ ਨਹੀਂ ਆਉਣੀ, ਲੰਘਿਆ ਹੋਇਆ ਪਾਣੀ ਵਾਪਸ ਨਹੀਂ ਆਉਂਦਾ। ਹਾਂਜੀ,
ਪਛੋ ਦਾਵਾ ਨਾ ਮਿਲੈ ਜਬ ਚੁੱਕੈ ਗੇ ਸਾਰੇ।
ਕਹਿੰਦੇ ਜਦੋਂ ਸਾਰੇ ਦਾ ਸਾਰਾ ਚੁਗਾਈ ਚੌੜ ਹੋ ਗਿਆ ਤੇ ਫਿਰ ਪਛਤਾਇਆ ਕੀ ਕਰੇਗਾ। ਪਰ ਜਿਨ੍ਹਾਂ ਦੀ ਕਿਰਪਾ ਹੋਈ, ਬਿਆਸ ਜੀ ਜਾ ਰਹੇ ਨੇ, ਮੈਨੂੰ ਮੈਂ ਬੇਨਤੀ ਕੀਤੀ ਸੀ, ਕਹਿੰਦੇ ਥੋੜੀ ਥੋੜੀ ਸਾਖੀ ਵੀ ਨਾਲ ਅਸਲ ਦਾ ਭਾਵ ਸਮਝ ਦੱਸ ਦਿੰਦਾ। ਪਹਿਲੇ ਮੈਂ ਤੁਸੀਂ ਸੁਣਿਆ ਹੋਵੇ, 10 ਸਾਲ ਤੋਂ ਆ ਰਿਹਾ ਮੈਂ ਘੱਟ ਸੁਣਾਉਂਦਾ ਸੀ, ਕੁਝ ਲੋਕਾਂ ਦੀ ਸਿਫਾਰਿਸ਼। ਬਿਆਸ ਜੀ ਜਾ ਰਹੇ, ਇੱਕ ਕੀੜਾ ਬੜੀ ਜਲਦੀ ਨਾਲ ਰਸਤੇ ਨੂੰ ਪ੍ਰਾਸ ਕਰਨ ਲੱਗਿਆ, ਰਸਤੇ ਨੂੰ ਪ੍ਰਾਸ ਕਰਨ ਲੱਗਿਆ। ਬਿਆਸ ਨੇ ਵੇਖਿਆ ਵੀ ਇੰਨੀ ਨਖਿਰ ਜੂਨ ਗੰਦਗੀ ਚੋਂ ਨਿਕਲ ਕੇ ਗੰਦਗੀ ਵਿੱਚ ਜਾ ਰਿਹਾ, ਫਿਰ ਵੀ ਇੰਨੀ ਕਾਹਲੀ। ਬਿਆਸ ਨੇ ਥੋੜੀ ਸ਼ਕਤੀ ਦਿੱਤੀ, ਪੁੱਛਿਆ ਕੀੜੇ ਇੰਨਾ ਦੌੜ ਕਿਉਂ ਰਿਹਾ? ਕਹਿਣ ਲੱਗਿਆ ਤੁਹਾਨੂੰ ਆਵਾਜ਼ ਆਈ ਹੋਵੇਗੀ ਦੂਰ ਬੈਲ ਗੱਡੀਆਂ ਆ ਰਹੀਆਂ, ਔਰ ਮੈਨੂੰ ਖਤਰਾ ਆਇਆ ਕਿ ਉਹਨਾਂ ਦੇ ਹੇਠ ਕੁਚਲ ਕੇ ਮੈਂ ਮਰਨਾ ਜਾਵਾਂ। ਕਹਿਣ ਲੱਗੇ ਵੀ ਇੰਨੀ ਨਖਿਰ ਜੂਨ ਔਰ ਸਰੀਰ ਦੇ ਨਾਲ ਅਜੇ ਵੀ ਇੰਨਾ ਪਿਆਰ? ਕਹਿੰਦੇ ਜੀ ਆਪ ਨੂੰ ਪਤਾ ਜਿਸ ਸਰੀਰ ਵਿੱਚ ਵੀ ਕੋਈ ਹੈ ਉਹਦੇ ਨਾਲ ਹੀ ਪਿਆਰ ਆ। ਖੋਤਾ ਜਿਹੜਾ ਉਹਨੂੰ ਆਖੀਏ ਵੀ ਘੋੜਾ ਬੜਾ ਵਧੀਆ ਹੁੰਦਾ, ਉਹ ਕਹਿੰਦਾ ਨਹੀਂ ਮੈਂ ਖੋਤਾ ਹੀ ਮਨਜ਼ੂਰ ਆ, ਜਿਹੜਾ ਗਿੱਦੜ ਆ ਉਹ ਸ਼ੇਰ ਬਣਨ ਦੇ ਲਈ ਤਿਆਰ ਨੇ, ਫੇਰ ਹੀ ਉਹ ਬਣੇਗਾ ਗਿੱਦੜੀ। ਤੇ ਸੂਰ ਗੰਦਗੀ ਖਾਣ ਵਾਲਾ, ਉਹਨੂੰ ਕਹਿ ਦਿਓ ਤੂੰ ਹੋਰ ਕੁਛ ਬਣ ਜਾ, ਬੱਕਰਾ ਬਣ ਜਾ। ਨਹੀਂ, ਕਹਿਣ ਲੱਗੇ ਵੀ ਇਵੇਂ ਸਾਧੂ ਦੀ ਗੱਲ ਮੰਨ ਤੇ ਮਰ ਜਾ, ਕਿਰਪਾ ਹੋ ਜਾਊ। ਬਚਨ ਮੰਨਿਆ, ਕੀੜਾ ਬੈਲ ਗੱਡੀਆਂ ਦੇ ਹੇਠ ਸਿਰ ਦੇ ਕੇ ਮਰ ਗਿਆ। ਦੂਸਰਾ ਜਨਮ ਸਹੇ ਦਾ ਹੋਇਆ, ਉੱਥੇ ਵੀ ਕਰਤਾਰਤ ਹੋਇਆ। ਤੀਸਰਾ ਜਨਮ ਸ਼ਿਕਾਰੀ ਦਾ ਹੋਇਆ, ਉੱਥੇ ਵੀ ਬਿਆਸ ਨੇ ਕਰਤਾਰਤ ਕੀਤਾ। ਤੇ ਫਿਰ ਚੌਥਾ ਜਨਮ ਮੈਤਰੇ ਮਾਦਾ ਦੀ ਕੁੱਖ ਤੋਂ ਪੈਦਾ ਹੋਇਆ, ਬੱਚੇ ਦਾ ਨਾਮ ਮੈਤਰੇ ਰੱਖਿਆ ਔਰ ਮੈਤਰੇ ਰਿਖੀ ਬਣਿਆ। ਮੈਤਰੇ ਰਿਖੀ ਦੇ ਮੰਤਰ ਜਿਹੜੇ ਬੜੇ ਜ਼ਿਆਦਾ ਮੰਤਰ ਰਿਗਵੇਦ ਦੇ ਅੰਦਰ ਮੌਜੂਦ ਨੇ, ਕਿੱਥੇ ਉਹ ਗੰਦਗੀ ਦਾ ਕੀੜਾ ਤੇ ਕਿੱਥੇ ਉਹ ਮੈਤਰੇ ਰਿਖੀ। ਮੈਤਰੇ ਰਿਖੀ ਦਾ ਸਿਧਾਂਤ ਆ ਸਤਾਏ ਮੇਵ ਯਾਜਤੇ, ਇਹ ਉਹਦੇ ਸੂਤਰ ਨੇ, ਉਹਦਾ ਸੂਤਰ ਆ ਸਰਵੇ ਭਵੰਤੁ ਸੁਖੀਨੈ, ਸਰਵੇ ਸੰਤੂ ਨਿਰਾਮਿਆ, ਸਰਵੇ ਭਦਰਾਣੀ ਪਸਜੰਤੂ ਮਾਂ ਪਸਚਿਤ ਦੁੱਖੇ ਭਾਗ ਭਵੇ। ਮੈਂ ਪਹਿਲੇ ਸੂਤਰ ਨੂੰ ਲਵਾਂਗਾ, ਅਸਲ ਵਿੱਚ ਸ਼ਬਦ ਸੂਤਕ ਹੁੰਦਾ, ਅਸੀਂ ਪੰਜਾਬੀ ਵਾਲਿਆਂ ਸੂਤਰ ਬਣਾ ਲਿਆ, ਸੰਸਕ੍ਰਿਤ ਵਿੱਚ ਸੂਤਕ ਹੀ ਆਉਂਦਾ। ਹੋਇਆ ਸਸਤਾਏ, ਜਿਸ ਵਕਤ ਹਿੰਦੁਸਤਾਨ ਦੇ ਕੋਰਟ ਦੇ ਮੂਹਰੇ ਜਾਓਗੇ, ਹਾਈ ਕੋਰਟ ਦੇ ਬਾਹਰ ਲਿਖਿਆ ਹੋਇਆ ਸਤਾਏ ਮੇਵ ਯਾਜਤੇ। ਸੱਤੇ ਦਾ ਅਰਥ ਹੁੰਦਾ ਸੱਤ, ਮੇਵ ਦਾ ਅਰਥ ਹੁੰਦਾ ਮੈਂ, ਯਾਜਤੇ ਮੈਂ ਸਦਾ ਲਈ ਸੱਚ ਵੱਲ ਨੂੰ ਤੁਰਾਂ, ਝੂਠ ਵੱਲ ਨੂੰ ਇੱਕ ਕਦਮ ਨਾ ਵਧਾਵਾਂ, ਸੱਚ ਵੱਲ ਨੂੰ ਜਾਵਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬਈ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਪਿਆ ਉਹ ਪਾਰ ਹੋ ਗਏ, ਕਿੱਥੇ ਉਹ ਗੰਦਗੀ ਦਾ ਕੀੜਾ ਔਰ ਕਿੱਥੇ ਮੈਤਰੀ ਰਿਖੀ, ਉਹ ਵੀ ਰਿਗਵੇਦ ਦੇ ਮੰਤਰਾਂ ਦਾ ਕਰਤਾ ਬਣ ਗਿਆ। ਪਰ ਜਿਨ੍ਹਾਂ ਲੋਕਾਂ ਨੇ ਨਾਮ ਅਭਿਆਸ ਨਹੀਂ ਜਪਿਆ, ਨਹੀਂ ਕੀਤਾ, ਉਹ ਆਖਰ ਪਛਤਾਵਾ ਕੀਤਾ ਔਰ ਦੁਖੀ ਹੋਏ ਨੇ, ਜਦੋਂ ਸਾਰੇ ਦਾ ਸਾਰਾ ਸਿਲਸਿਲਾ ਮੁੱਕ ਗਿਆ। ਹਾਂਜੀ,
ਤਾਂ ਫਿਰ ਪਿਆਰਾ ਰਾਵੀ ਹੈ ਜਬ ਆਵੇਗੀ ਵਾਰੀ।
ਜਦੋਂ ਵਾਰੀ ਆਈ ਫਿਰ ਪਿਆਰਾ ਮਾਲਕ ਉਹਦੀ ਆਰਾਧਨਾ ਹੋਵੇਗੀ, ਭਾਵ ਲੰਬੇ ਮਨੁੱਖ ਜੂਨੀਆਂ ਤੋਂ ਇਹ ਮਨੁੱਖ ਜਨਮ ਮਿਲਿਆ, ਜਦੋਂ ਫੇਰ ਨਿਕਲ ਗਿਆ ਫਿਰ ਕੀ ਹੋਵੇਗਾ? ਦੁਖੀ ਹੋਵੇਗਾ। ਹਾਂਜੀ,
ਕੰਤ ਲਿਆ ਸੁਹਾਗਣੇ ਮੈਂ ਤੇ ਵੱਧ ਵੇ ਇਹ।
ਕੰਤ ਮਾਲਕ ਪਰਮੇਸ਼ਰ ਨੇ ਜਿਹੜੀਆਂ ਸੁਹਾਗਣੀਆਂ ਜਿਹੜੀਆਂ ਉਹਨੂੰ ਪਰਵਾਨ ਚੜ ਗਈਆਂ ਉਹਨਾਂ ਨੂੰ ਨਾਲ ਜੋੜ ਲਿਆ, ਕਿਰਪਾ ਦੀਆਂ ਪਾਤਰ ਬਣ ਗਈਆਂ। ਪਰੰਤੂ ਮੈਂ ਸੀ ਦੁਹਾਗਣ, ਮੈਂ ਸੀ ਸੁੱਟੜ, ਮੈਂ ਸੀ ਨਕੰਮੀ, ਔਰ ਮੈਨੂੰ ਨਕੰਮੀ ਜਾਣ ਕੇ ਮੇਰੇ ਦਾਤੇ ਨੇ ਨਕਾਰ ਦਿੱਤਾ, ਛੱਡ ਦਿੱਤਾ। ਆਓ ਕੀ ਬਣੇਗਾ? ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਅਵਗਣ ਨੇ, ਸਮਾਂ ਨੇ। ਸੂਹੀ ਰਾਗ ਦੇ ਅੰਦਰ ਮਹਾਰਾਜ ਨੇ ਤਿੰਨ ਚੀਜ਼ਾਂ ਲਿਖੀਆਂ, ਸੁਚੱਜੀ, ਕੁਚੱਜੀ, ਤੇ ਤੀਸਰੀ ਥਾਂ ਤੇ ਉਹਨਾਂ ਨੇ ਲਿਖਿਆ ਗੁਣਵੰਤੀ। ਆਪਾਂ ਦੇ ਬੋਲੀ ਵਿੱਚ ਹੈ ਨਾ, ਜਿਹੜੀ ਔਰਤ ਚੱਜ ਆਚਾਰ ਨੂੰ ਪ੍ਰਾਪਤ ਹੋਵੇ ਕਹਿਣਾ ਬੜੀ ਸੁਚੱਜੀ ਆ। ਜਿਹਨੂੰ ਰੋਟੀਆਂ ਨਾ ਪਕਾਉਣੀਆਂ ਆਉਂਦੀਆਂ, ਹੁਣ ਰੋਟੀਆਂ ਦੇ ਕੰਡੇ ਮੋਟੇ ਕਰਦੇ, ਕਦੇ ਸਾੜ ਦੇ, ਕਦੇ ਸਬਜ਼ੀ ਨੂੰ ਲੂਣ ਜ਼ਿਆਦਾ ਪਾਤਾ, ਦਾਲ ਥੱਲੇ ਲਾਤੀ, ਖੀਰ ਬਣਾਉਣ ਲੱਗੀ ਤੇ ਉਹ ਕੜਾਹ ਬਣ ਗਿਆ, ਉਹਨੂੰ ਕਹਿ ਦਿੰਦੇ ਬੜੀ ਕੁਚੱਜੀ ਆ। ਮਹਾਰਾਜ ਨੇ ਫਿਰ ਇਹ ਗੁਣ ਲਿਖਦਿਆਂ ਇਹਦੇ ਤੋਂ ਅੱਗੇ ਇੱਕ ਹੋਰ ਵਰਣਨ ਕੀਤਾ ਆ, ਉਹ ਆ ਗੁਣਵੰਤੀ। ਸੁਚੱਜੀ ਵੀ ਹੋਵੇ ਤੇ ਉਹ ਗੁਣਵੰਤੀ, ਉਹਦੇ ਵਿੱਚ ਵਿਸ਼ੇਸ਼ ਗੁਣ ਵੀ ਹੋਣ। ਮਹਾਰਾਜ ਨੇ ਉਹਦੇ ਵਿੱਚ ਲਿਖਿਆ ਜੋ ਦੀਸੇ ਗੁਰ ਸਿੱਖੜਾ ਤੇ ਸੁਨਿਮ ਨਿਮ ਲਾਭਾਂ ਪਾਓ ਜੀ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਮੈਨੂੰ ਮਹਾਰਾਜ ਨੇ ਨਕੰਮੀ ਜਾਣ ਕੇ ਤਿਆਗ ਦਿੱਤਾ, ਸੁਹਾਗਣੀਆਂ ਨੇ ਉਹਨਾਂ ਨੇ ਇਹ ਰੰਗ ਮਾਨਣਾ ਕੀਤਾ ਹੈ।
ਸੇ ਗੁਣ ਮੁਝੈ ਨਾ ਆਵਨੇ ਕਹਿ ਜੇ ਦੋਸਤ ਰਹੇ।
ਪਰ ਕੀ ਕੀਤਾ ਜਾਏ, ਇਹੋ ਜਿਹੜੇ ਗੁਣ ਇਹਨਾਂ ਸਤਸੰਗੀਆਂ ਵਿੱਚ ਆ, ਜਿਹੜੇ ਨਿੱਤ ਦੇ ਸਤਸੰਗੀ ਆ, ਉਹ ਮੇਰੇ ਵਿੱਚ ਨਹੀਂ ਤੇ ਮੈਂ ਦੋਸ਼ ਕਿਹਨੂੰ ਦੇਵਾਂ? ਮੇਰੀ ਆਪਣੀ ਲਿਆਕਤ ਹੀ ਨਹੀਂ। ਫਰੀਦ ਨੇ ਆਖਿਆ ਨਾ, ਉਹਨੇ ਆਖਿਆ ਵੀ ਮੇਰੇ ਵਿੱਚ ਇਹ ਗੁਣ ਹੀ ਨਹੀਂ। ਮੁਝ ਅਵਗਣ ਸੈ ਨਾਹੀਂ ਦੋਸ਼, ਤੈਸ ਇੱਕ ਪਹਿਲਾਂ ਕੀ ਆ, ਤੈਸ ਹੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸੈ ਨਾਹੀਂ ਦੋਸ਼। ਮੈਂ ਉਗਣਾ ਨਾ ਭਰੀ ਆ, ਮਾਲਕ ਵਿੱਚ ਤੇ ਕੋਈ ਵੀ ਅਵਗਣ ਨਹੀਂ। ਸਤਿਗੁਰੂ ਪਾਤਸ਼ਾਹ ਦੱਸਦੇ ਨੇ ਕਿ ਉਹ ਮਾਲਕ ਨੇ ਭਾਵ ਮੇਰੇ ਵਿੱਚ ਅਵਗਣ ਨੇ, ਉਹ ਤੇ ਸਦਾ ਲਈ ਕਿਰਪਾਲੂ ਹੈ।
ਜਿਨੇ ਸਖੇ ਸੋਹਰਾਵਿਆ ਤੈਨ ਪੁੱਛੋਗੇ ਜਾਏ।
ਜਿਨ੍ਹਾਂ ਨੇ ਉਹਦੀ ਆਰਾਧਨਾ ਕੀਤੀ, ਮੈਂ ਉਹਨਾਂ ਨੂੰ ਜਾ ਕੇ ਇਹਦੇ ਬਾਰੇ ਸਤਸੰਗੀਆਂ ਨੂੰ ਜ਼ਰੂਰ ਪੁੱਛਾਂਗਾ।
ਪਾਏ ਲਗਾਓ ਬੇਨਤੀ ਕਰੋ ਲਿਓਗੇ ਪੰਥ ਬਤਾਏ।
ਉਹਨਾਂ ਦੇ ਕਦਮੀ ਡਿੱਗ ਕੇ ਮੈਂ ਪ੍ਰਾਰਥਨਾ ਕਰਾਂਗਾ, ਉਹਨਾਂ ਦੇ ਪੈਰ ਫੜ ਲਵਾਂਗਾ, ਉਹਨਾਂ ਦੇ ਕੋਲੋਂ ਮੈਂ ਰਸਤਾ ਪੁੱਛ ਲਵਾਂਗਾ।
ਹੁਕਮ ਪਛਾਣ ਹੈ ਨਾਨਕਾ ਪਾਉ ਚੰਦਨ ਲਾਵੇ।
ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਹੁਕਮ ਨੂੰ ਪਛਾਣਿਆ, ਉਹਨਾਂ ਨੇ ਭਾਉ ਸ੍ਰੇਸ਼ਟ ਭਾਵਨਾ ਜਿਹੜੀ ਨਾ ਸ਼ਬਦ ਆ, ਭਾਉ ਮੁੱਚ ਭਾਰਾ ਵੱਡਾ ਫੋਲ ਮੱਤ, ਜਿਹੜੀ ਪੁੱਠੀ ਮੱਤ ਆ ਉਹ ਹੌਲੀ ਆ, ਔਰ ਜਿਹੜਾ ਵਿਸ਼ੇਸ਼ ਪਵਿੱਤਰ ਭਾਵਨਾ ਆ ਡਰ ਆ। ਗੁਰਦੇਵ ਜੀ ਕੀ ਕਹਿ ਰਹੇ ਨੇ, ਕਹਿੰਦੇ ਚੰਦਨ ਦੀ ਤਰ੍ਹਾਂ ਖੁਸ਼ਬੋ ਵਾਲਾ ਬਣਾ ਲਵਾਂ ਆਪਣੇ ਆਪ ਨੂੰ। ਭਾਵ ਜਿਹੜਾ ਭਾਉ, ਇੱਕ ਭਾਉ ਹੁੰਦਾ ਇੱਕ ਭਾਉ ਹੁੰਦਾ, ਜਿਹੜਾ ਉਹਦੇ ਅਦਬ ਦਾ ਡਰ ਆ ਉਹ ਮੇਰੇ ਵਾਸਤੇ ਸੁਗੰਧੀ ਬਣ ਜਾਵੇ।
ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ।
ਜਦੋਂ ਮੈਂ ਆਪਣੇ ਗੁਣਾਂ ਨੂੰ ਯਾਦੂ ਦਾ ਟੂਣਾ ਬਣਾ ਲਿਆ ਤੇ ਫਿਰ ਮੈਂ ਆਪਣੇ ਮਾਲਕ ਨੂੰ ਪਾ ਲਿਆ। ਜਾਦੂ ਟੂਣੇ ਕਰਦਿਆਂ ਵਕਤ ਨਹੀਂ ਲੰਘਾਇਆ, ਮੈਂ ਗੁਣਾਂ ਦੇ ਨਾਲ ਉਹਨੂੰ ਪਾਉਣਾ ਕੀਤਾ ਹੈ।
ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ।
ਜਿਹੜਾ ਦਿਲ ਤੋਂ ਮਿਲਿਆ ਨਾ ਉਹਨੂੰ ਹੀ ਮਿਲਿਆ ਆਖਿਆ ਜਾਂਦਾ। ਸਰੀਰ ਮਿਲੇ ਖਤਮ ਹੋ ਗਏ, ਸਰੀਰ ਦੇ ਨਾਲ ਜੋੜ ਸਰੀਰਕ ਸੰਬੰਧ ਤੱਕ ਸੀਮਤ ਰਹਿ ਗਿਆ। ਜਿਹੜੇ ਦਿਲ ਤੋਂ ਮਿਲੇ ਉਹਨਾਂ ਨੂੰ ਹੀ ਦਰ ਅਸਲ ਅਸਲੀ ਮਿਲਾਪ ਆਖਿਆ ਜਾਂਦਾ ਹੈ।
ਜੇ ਬਹੁ ਤੇਰਾ ਲੋਚੀਐ ਬਾਤੇ ਮੇਲ ਨਾ ਹੋਏ।
ਮਹਾਰਾਜ ਕਹਿੰਦੇ ਗੱਲਾਂ ਬਾਤਾਂ ਦੇ ਨਾਲ ਮਿਲਾਪ ਤੇ ਹੋਣ ਨਹੀਂ ਲੱਗਾ, ਚਾਹੇ ਤੂੰ ਲੱਖ ਯਤਨ ਪਰ ਲੱਖ ਪ੍ਰਤ ਜੋਗੀ ਬਣ।
ਧਾਤ ਮਿਲੈ ਪੁਨ ਧਾਤ ਕਹੋ ਲੇਵ ਲੇਵੇ ਕਹੋ ਧਾਵੈ।
ਸੋਨੇ ਦੇ ਕੜੇ ਨੂੰ ਜਦੋਂ ਜਿਹੜਾ ਸੁਨਿਆਦ ਸੀ ਉਹਨੇ ਗਰਮ ਕੀਤਾ ਤੇ ਉਹ ਦੁਬਾਰਾ ਸੋਨਾ ਹੀ ਬਣ ਗਿਆ। ਇਸੇ ਤਰ੍ਹਾਂ ਜਿਹੜੀ ਲੇਵ ਆ ਉਹ ਦੁਬਾਰਾ ਉਸ ਮਾਲਕ ਦੇ ਨਾਲ ਹੀ ਜੁੜਨੀ ਹੋਈ।
ਗੁਰ ਪ੍ਰਸਾਦੇ ਜਾਣੀਐ ਤਉ ਚੰਦਨ ਪਾਵੈ ਅਨੁਭਵ ਪਾਵੈ।
ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਫਿਰ ਅਨੁਭਵ, ਇਹ ਇੱਕ ਪ੍ਰਮਾਣ ਵੀ ਆ ਤੇ ਇੱਕ ਪਦਵੀ ਵੀ ਹੈ। ਇਹਦਾ ਵਿਸਥਾਰ ਬਾਅਦ ਵਿੱਚ ਕਰਾਂਗੇ। ਉਹ ਪ੍ਰਾਪਤੀ ਹੁੰਦੀ ਹੈ
ਪਾਨਾ ਬਾੜੀ ਹੋਏ ਘਰ ਹਰ ਸਾਰ ਨਾ ਜਾਣੈ।
ਘਰ ਦੇ ਵਿੱਚ ਬਾਨਾ ਦਾ ਇੱਕ ਵਧੀਆ ਦਰਖਤ ਸੀ ਤੇ ਖਰ ਨਾਮ ਖੋਤੇ ਦਾ, ਪਰ ਖੋਤੇ ਨੂੰ ਉਹਦੀ ਕੀ ਸਾਰ, ਏਡਾ ਕੀਮਤੀ ਪਦਾਰਥ ਹੋਵੇ ਪਰ ਖੋਤਾ ਮਨ ਕੀ ਆ, ਮਨ ਦੀ ਤੁਲਨਾ ਜਿਹੜੀ ਖੋਤੇ ਦੇ ਨਿਆਣੀ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਕੋਈ ਸਾਰ ਨਾ ਆਈ।
ਰਸੀਆ ਹੋਵੇ ਮੁਸਕ ਕਾ ਤਬ ਮੂਲ ਪਛਾਣ।
ਜੇ ਕੋਈ ਗੰਧ ਹੀ ਆ ਜਾਵੇ ਉਹ ਫੁੱਲਾਂ ਨੂੰ ਪਛਾਣ ਕੇ ਉਹਨਾਂ ਦੀ ਸੁਗੰਧੀ ਕੱਢ ਕੇ ਤੇ ਉਹਨਾਂ ਦੇ ਸੈਂਟ ਬਣਾ ਕੇ ਵੇਚ ਦੇਵੇਗਾ। ਜੇ ਕੋਈ ਯੋਗ ਮਾਲੀ ਆ ਗਿਆ ਉਹਦੇ ਗੁਲਦਸਤੇ ਬਣਾ ਕੇ ਵਧੀਆ ਵਧੀਆ ਥਾਵਾਂ ਤੇ ਭੇਟ ਕਰ ਦੇਵੇਗਾ, ਪਰ ਖੋਤੇ ਨੂੰ ਉਹਦੀ ਕੀਮਤ ਬਾਰੇ ਕੋਈ ਗਿਆਨ ਨਹੀਂ।
ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣ। ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ।
ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਜਿਵੇਂ ਭ੍ਰਮ ਭ੍ਰਮ, ਇੱਥੇ ਇੱਕ ਪ੍ਰਮਾਣ ਮਾਤਰ ਆ ਕਿ ਜਿਹੜਾ ਭ੍ਰਮ ਭ੍ਰਮ, ਭਰਮ ਤੋਂ ਹੀ ਭਰਮ ਦੀ ਨਿਰਵਿਰਤੀ ਆ, ਔਰ ਅੰਮ੍ਰਿਤ ਪੀਆ ਇਸ ਤਰੀਕੇ ਨਾਲ ਉਹਨਾਂ ਨੇ ਅੰਮ੍ਰਿਤ ਦੇ ਆਨੰਦ ਨੂੰ ਮਾਣਿਆ ਹੈ।
ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ।
ਸੁਭਾਵਿਕਤਾ ਦੇ ਵਿੱਚ ਜਿਸ ਵਕਤ ਮਨੁੱਖ ਰਹਿਣ ਲੱਗ ਪਵੇਗਾ ਫਿਰ ਸਹਿਜੇ ਮਿਲ ਰਹੇ, ਫਿਰ ਆਤਮਕ ਅਡੋਲਤਾ ਦੇ ਅੰਦਰੋਂ ਪ੍ਰਵੇਸ਼ ਕਰੇਗਾ ਔਰ ਅਮਰ ਪਦ ਨੂੰ ਪ੍ਰਾਪਤ ਹੋਵੇਗਾ। ਕਥ ਕਥਾ ਅਮਰਾ ਪੂਰੀ, ਕਿਸ ਕਹਿਣ ਨਹੀਂ, ਉਹ ਕਥਾ ਨਹੀਂ ਆਖੀ ਜਾਂਦੀ, ਇਸ ਪਦਵੀ ਨੂੰ ਉਹ ਪ੍ਰਾਪਤ ਹੋਵੇਗਾ। ਇੰਨੀ ਕੀ ਪ੍ਰਾਰਥਨਾ ਕਬੂਲ ਕਰ ਲੈਣੀ। ਗੁਰਬਾਣੀ ਦੀ ਵਿਚਾਰ ਦੇ ਅੰਦਰ ਲੰਬਾ ਵਿਸਥਾਰ ਸੀ, ਇੱਕ ਨਹੀਂ ਅਨੇਕ ਭੁੱਲ ਹੋ ਜਾਣੀ, ਅੱਖਰਵਾਦ ਘੱਟ ਹੋ ਜਾਂਦਾ, ਉਹਦੀ ਵੀ ਮਾਫੀ ਦੇ ਦਿਓ। ਪਰੰਤੂ ਇੱਕ ਗੱਲ ਯਾਦ ਰੱਖਣੀ, ਜੇ ਕੋਈ ਸ਼ਬਦ ਦੀ ਵਿਚਾਰ ਤੁਹਾਨੂੰ ਗੁਰਮਤ ਦੇ ਅਨੁਕੂਲ ਲੱਗੀ ਉਹਨੂੰ ਅੰਦਰ ਜ਼ਰੂਰ ਵਸਾ ਲੈਣਾ ਔਰ ਅੰਦਰ ਟਕਾ ਕੇ ਰੱਖਣਾ। ਆਓ ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਫਤਿਹ ਦੀ ਯਾਚਨਾ ਕਰੀਏ।
ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ। ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।